ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 14ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ 'ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਦਿੱਤੀ ਹੋਈ ਇੱਕ ਸਪੀਚ ਅੱਜ ਦੇ ਭਾਗ ਵਿੱਚ ਪਿਛਲੇ ਭਾਗ ਦਾ ਬਾਕੀ ਬਚਿਆ ਹਿੱਸਾ ਹੈ, ਜਿਸ ਵਿੱਚ ਚਾਰ ਗੱਲਾਂ ਦੀ ਚਰਚਾ ਹੋ ਰਹੀ ਸੀ। ਮੁਲਕ ਅਤੇ ਜਗਤ ਵਿੱਚ ਹਲਚਲ, ਸਿੱਖ ਵਿੱਦਿਆ ਦੇ ਮੋਟੇ ਮੋਟੇ ਅੰਗ, ਸਿੱਖ ਬੱਚਿਆਂ ਦੀ ਤ੍ਰੈ ਚੋਲਾਂ, ਸਿੱਖ ਵਿੱਦਿਆ ਅਤੇ ਸੁਰਤ ਅਰਥਾਤ ਪਰਸਨੈਲਿਟੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਪੰਜਾਬੀ ਸਿੱਖ ਤਾਂ ਜੇ ਕਹੇ ਕਿ ਮੈਂ ਪੰਜਾਬ ਵਿੱਚ ਜੰਮਿਆ, ਤਦ ਅਮਰੀਕਾ ਵਾਸੀ ਜੇ ਸਿੱਖ ਸੱਜੇ ਤਾਂ ਉਹ ਕੀ ਕਹੇਗਾ? ਸਿੱਖ ਦਾ ਜਨਮ ਤਾਂ ਗੁਰੂ ਦੇ ਸੱਚੇ ਮੰਤਰ ਵਿੱਚ ਹੋਇਆ। ਐਸੀ ਸਿੱਖ ਜੈਸੀ ਖੁਸ਼ਬੋ ਭਰੀ ਟਾਈਪ ਨੂੰ ਇੱਕ ਦੇਸ਼ੀ ਅਤੇ ਇੱਕ ਸਿਮਤੀ ਹੁਣ ਕਿਸ ਤਰ੍ਹਾਂ ਕਰ ਸਕਦੇ ਹਾਂ? ਕੀ ਸਿੱਖ ਸਤਿਗੁਰਾਂ ਦੀ ਬੁੱਧ ਸੰਕਲਪ ਦੀ ਸੱਚ ਮੂਰਤ ਨਹੀਂ? ਕੀ ਬਾਣੀ ਸਾਡੀ ਮਾਂ ਨਹੀਂ? ਕੀ ਅਸੀਂ ਬਿਨਾਂ ਬਾਣੀ ਦੇ ਦੁੱਧ ਪੀਤੇ ਸਿੱਖ ਰੂਪ ਵਿੱਚ ਜੀ ਸਕਦੇ ਹਾਂ? ਦੱਸੋ ਨਾ, ਕੀ ਸਿੱਖ ਰੂਹਾਨੀ ਨਮੂਨਾ ਨਹੀਂ? ਕੀ ਗੁਰੂ ਦਾ ਅੰਮ੍ਰਿਤ ਸਾਡਾ ਜਾਨਦਾਤਾ ਨਹੀਂ? ਦੱਸੋ ਨਾ, ਤੁਸੀਂ ਮੈਨੂੰ ਦੱਸੋ, ਸਿੱਖ ਕਿੱਥੇ ਜਾ ਆਰਾਮ ਕਰੇਗਾ? ਸਿੱਖਾਂ ਦੀ ਮੰਜ਼ਿਲ ਕਿੱਥੇ ਹੈ? ਜਿੱਥੇ ਸਾਡੇ ਦਸੇ ਸਤਿਗੁਰਾਂ ਦਾ ਅੱਜ ਕੱਲ੍ਹ ਇਸ ਵੇਲੇ ਵੀ ਦਰਬਾਰ ਚਮਕ ਰਿਹਾ ਹੈ, ਉਹ ਅਬਚਲ ਨਗਰ ਜਿੱਥੇ ਰਾਰਾ ਰੰਗੋ ਯਾ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇਰੇ ਦਰਗਹਿ ਕਹਿ ਨ ਕੋ, ਆਓ ਬੈਠਾ ਦਰਸਬ ਦੇਉ, ਉਆਂ ਮਹਿਲ ਪਾਵੇ ਤੂੰ ਬਾਸਾ, ਜਨਮ ਮਰਨ ਨੇ ਹੋਏ ਬਿਨਾਸਾ, ਮਸਤਕ ਕਰਮ ਲਿਖਿਓ ਤੁਰ ਜਾਂ ਕੈ, ਹਰ ਸੰਪੈ ਨਾਨਕ ਕਰ ਤਾਂ ਕੈ। ਕੀ ਉਹ ਦਰਗਾਹ ਬਾਬੇ ਵਾਲੀ ਸਾਡੀ ਮੰਜ਼ਿਲ ਮਕਸੂਦ ਨਿਰੰਕਾਰੀ ਅਤੇ ਅਕਾਲੀ ਨਹੀਂ ਹੈ? ਉਹਨੂੰ ਛੱਡ ਕਿੱਥੇ ਤੰਬੂ ਖਾਲਸੇ ਨੇ ਗੱਡਣੇ ਹਨ? ਥਾਂ ਕਿੱਥੇ ਹੈ? ਵੇਦਾਂ ਦਾ ਮੈਟਾਫਿਜ਼ਿਕਸ ਏਕਤਾ ਵਾਲੀ ਫਲਸਫਾ 33 ਕਰੋੜਾਂ ਨੂੰ ਇੱਕ ਇੱਕ ਕਰ ਚੁੱਕਾ ਸੀ। ਬੁੱਧ ਜੀ ਨੇ ਮਨੁੱਖਾਂ ਨੂੰ ਇਕੱਤਰ ਕੀਤਾ। ਆਰਟ ਡਿਵੈਲਪਮੈਂਟ, ਕੋਮਲ ਉਨਰਾਂ ਦੀ ਉਨਤੀ, ਏਸ਼ੀਆ ਸਾਰੇ ਵਿੱਚ ਉਸ ਪ੍ਰਭਾਵ ਵਿੱਚ ਬੇਅੰਤ ਹੋਈ। ਸਾਰਾ ਏਸ਼ੀਆ ਅਕਹਿ ਅਗੋਚਰ ਨਿਰਵਾਣਿਕ ਰਸ ਸਤਗੁਣ ਵਿੱਚ ਗੂੜਾ ਰੰਗਿਆ ਗਿਆ, ਅਤੇ ਉਹ ਬੁੱਧ ਜੀ ਦੀ ਉਨਰੀ ਕਿਰਤੀ ਸਭਿਅਤਾ ਸਾਡੀ ਸਭਿਅਤਾ ਦੇ ਟਾਕਰੇ ਕਰਦੀ ਅਤੇ ਉਹਨੂੰ ਪਿੱਛੇ ਸੜਦੀ ਹੋਈ ਈਸਾਈ ਅਤੇ ਮੁਸਲਮਾਨ ਰੰਗਾਂ ਵਿੱਚ ਲੰਘਦੀ, ਪੰਜਾਬ ਵਿੱਚ ਮੁਕੰਮਲ ਸਿੱਖ ਦੇ ਰਸਕ ਬੈਰਾਗ ਰੰਗ ਵਿੱਚ ਸਭ ਥੀਂ ਵੱਡੇ ਸਭ ਥੀਂ ਉੱਚੇ ਪੁਰਖ ਰਸਕ ਬੈਰਾਗੀ ਦੇ ਅਥਾਹ ਅਸਗਾਹ ਪਿਆਰ ਅਤੇ ਨਿਰੋਲ ਪਿਆਰ ਦੀ ਸੁਰਤ ਦੇ ਆਸਰੇ ਅੰਦਰੋਂ ਪ੍ਰਗਟ ਹੋਈ। ਉਹ ਮਹਾਨ ਵਿਰਸਾ ਸਤਿਗੁਰੂ ਆਪਣੇ ਆਪ ਵਿੱਚ ਨਿਮਾਣਿਆਂ ਪਾਸ ਛੋੜ ਗਏ ਹਨ, ਔਰ ਉਹ ਅਸਾਂ ਆਪਣੇ ਆਪ ਵਿੱਚ ਇਹ ਉਸ ਆਦਰਸ਼ ਦੀ ਮੂਰਤ ਜਿਹੀ ਘੜ ਕੇ ਘਰ ਘਰ ਸਥਾਪਨ ਕਰਨੀ ਹੈ। ਅਸਾਂ ਉਪਦੇਸ਼ ਕਰਕੇ ਅਤੇ ਲੋਕਾਂ ਨੂੰ ਮੁਸਲਮਾਨ ਬਣ ਕੇ ਨਹੀਂ ਕਰਨਾ, ਅਸਾਂ ਤਾਂ ਗੱਠ ਆਪ ਸਿੱਖ ਬਣ ਕੇ ਚੁੱਪ ਅਸਰਾਂ ਵਾਲੀ ਗੰਭੀਰ ਸਜੈਸ਼ਨ ਯਾਨੀ ਅਸਰ ਪਾਉਣ ਵਾਲੀ ਅਦਭੁਤ ਯਾਨੀ ਆਰਟਿਸਟਿਕ ਗੁਣਾਂ ਵਾਲੀ ਰਸੀਲੀ ਲਿਰੀਕਲ ਪਰਸਨੈਲਿਟੀ ਸ਼ਬਦ ਗਾਉਣ ਦੀ ਸੁਰਤ ਦੁਆਰਾ ਇੱਕ ਪ੍ਰਭਾਵ ਜਿਹਾ ਹੋ ਕੇ ਛਾਉਣਾ ਹੈ। ਅਸਾਂ ਆਪਣਾ ਨਾਮ ਨਹੀਂ ਰੱਖਣਾ, ਅਸਾਂ ਜਗਤ ਨਹੀਂ ਵਧਾਉਣਾ, ਅਸਾਂ ਤਾਂ ਸ਼ਬਦ ਦੇ ਕੀਰਤਨ ਅਸਰ ਨੂੰ ਵਿਸਤ੍ਰਿਤ ਕਰਨਾ ਹੈ। ਇਸ ਗੁਰ ਦੀ ਸੇਵਾ ਖਾਤਰ, ਉਹਨਾਂ ਦੇ ਹੁਕਮ ਪਾਲਣ ਮਾਤਰ ਅਸੀਂ ਦੁਨੀਆਂ ਦੇ ਕੁੱਲ ਰਿਸ਼ਤਿਆਂ ਅਤੇ ਰਿਸ਼ਤੇਦਾਰੀਆਂ ਅਤੇ ਭਾਈਚਾਰਿਆਂ ਥੀਂ ਇਲਾਹੀ ਖੁਸ਼ੀ ਵਿੱਚ ਆਏ ਪਿਆਰ ਮੈਤ ਕਰ ਚੁੱਕੇ ਹਾਂ। ਜਦ ਇਉਂ ਹੈ ਤਦ ਸਿੱਖ ਕੌਮ ਦਾ ਆਪਣਾ ਇੱਕ ਖਾਸ ਐਟਮੋਸਫੇਅਰ ਪ੍ਰਭਾਵ ਹੈ। ਉਸ ਕਲਾਈਮੇਟ ਯਾਨੀ ਖਾਸ ਮੌਸਮ ਬਿਨਾਂ, ਟੈਂਪਰੇਚਰ ਉਸ ਖਾਸ ਜਿਸਮ ਦੀ ਤਪਤ ਬਿਨਾਂ, ਉਸ ਇਲਾਹੀ ਹਵਾ ਜਲ ਬਿਨਾਂ ਖਾਲਸਾ ਜੀ ਨਹੀਂ ਸਕਦਾ। ਦਿਓਦਾਰ ਭਾਵੇਂ ਵਸਨੀਕ ਹਨ ਵੱਡੇ ਹਿੰਦੁਸਤਾਨ ਦੇ ਹੀ, ਪਰ ਉਹ ਹਿਮਾਲੇ ਦੀਆਂ ਬਰਫ਼ਾਂ ਛੋੜ ਥੱਲਾਂ ਦੇ ਮਾਰੂ ਬਿਕਾਨੇਰ ਥੀ ਜੀ ਨਹੀਂ ਸਕਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਝੰਡੇ ਹੇਠ ਦੀ ਛਾਂ, ਗੁਰਬਾਣੀ ਦੀ ਬਰਫਾਨੀ ਠੰਡ, ਨਾਮ ਦਾ ਇਲਾਹੀ ਸਿਆਲ, ਸ੍ਰੀ ਅੰਮ੍ਰਿਤ ਸਰੋਵਰ ਜੀ ਦਾ ਉੱਚਾ ਪਰਬਤੀ ਸੱਤੋ ਗੁਣੀ ਰਸ, ਇਹ ਹੱਥਾਂ ਥੀ ਵਗਦੀ ਪਿਆਰ ਮਜ਼ਦੂਰੀ ਦਾ ਰਸ, ਔਰ ਪੈਰਾਂ ਵਿੱਚ ਚੱਲਦਾ ਗੁਰੂ ਘਰ ਨੂੰ ਪਹੁੰਚ ਉੱਚੇ ਦਰਸ਼ਨ ਦੀ ਤਾਂਘ ਦਾ ਰਸ, ਇਹ ਉਹ ਛਤਰ ਛਾਇਆ ਹੈ, ਇਹ ਉਹ ਸਾਡਾ ਪਿਆਰ ਗਗਨ ਹੈ, ਜਿਸ ਦੀ ਛਾਇਆ ਬਿਨਾਂ ਸਿੱਖ ਕੌਮ ਧਿਆਈ ਮੱਛੀ ਵਾਂਗ ਮਰ ਜਾਏਗੀ। ਇਸ ਤੱਤੀ ਦੁਨੀਆਂ ਵਿੱਚ ਕਿਸੇ ਤਰ੍ਹਾਂ ਠੰਡੇ ਰਹਿਣਾ, ਇਹ ਸਾਡੀ ਪ੍ਰੇਮ ਮਜ਼ੂਰੀ ਦਾ ਦਿਨ ਰਾਤ ਦਾ ਅਟੁੱਟ ਯਤਨ ਹੈ। ਰੱਬ ਨੂੰ ਦੋਹਾਂ ਬਾਹਾਂ ਨਹੀਂ ਲੱਖਾਂ ਬਾਹਾਂ ਨਾਲ ਸਮੇਟ ਸਮੇਟ ਅੰਦਰ ਪਾਉਣਾ, ਇਹ ਸਾਡੀ ਧਨ ਕਮਾਉਣਾ ਹੈ। ਉਹ ਪਰਸਨਲ ਐਟਮੋਸਫੇਅਰ ਯਾਨੀ ਸ਼ਖਸੀ ਸੁਰਤੀ ਪ੍ਰਭਾਵ ਪਿਆਰ ਜਿਹੜਾ ਗੁਰਾਂ ਵੇਲੇ ਸੀ ਸਾਡੇ ਨੇੜੇ ਤੇੜੇ ਹੋਏ, ਆਓ ਠੰਡ ਪਾਵੇ, ਜੀਦਾਨ ਦੇਵੇ, ਸਦਕੇ ਆਵੇ, ਅਰਦਾਸ ਵਿੱਚ ਆਵੇ, ਅਭਿਆਸ ਵਿੱਚ ਆਏ, ਨਾਮ ਵਿੱਚ ਆਵੇ, ਇਸ਼ਨਾਨ ਵਿੱਚ ਆਵੇ, ਦਾਨ ਵਿੱਚ ਆਵੇ, ਆਵੇ ਕੰਮ ਵਿੱਚ ਆਵੇ। ਮੈਂ ਤਰਖਾਣ ਹੋਸਾਂ ਮਜ਼ੂਰੀ ਵਿੱਚ ਆਵੇ, ਮੈਂ ਚਿੱਤਰਕਾਰ ਬਣਸਾਂ ਕਣਕਾਂ ਬੀਜਣ ਵਿੱਚ ਆਵੇ, ਆਵੇ ਬਾਬਾ ਜੀ ਮੈਂ ਹਲ ਵਾਹੁਣ ਵਾਲਾ ਤੇਰਾ ਕਾਸ਼ਤਕਾਰ ਹੋਸਾਂ, ਸੁਭਾਗ ਆਵੇ ਸਹੀ। ਇਸ ਵਾਸਤੇ ਸਿੱਖ ਵਿੱਦਿਆ ਦੇ ਸਵਾਲ ਦਾ ਬਾਹਲਾ ਹਿੱਸਾ ਸਾਡਾ ਆਪਣਾ ਸਿੱਖ ਹਿੱਸਾ ਹੈ। ਇਸ ਵਿੱਦਿਆ ਵਿੱਚ ਇੰਸਪੀਰੇਸ਼ਨ ਯਾਨੀ ਆਵੇਸ਼ ਰੱਬੀ ਲੈਣ ਅਤੇ ਰੱਖਣ ਦੇ ਸਮਾਨਾਂ ਦੀ ਬਾਹਲੀ ਲੋੜ ਹੈ। ਇਹ ਆਰਟਿਸਟਿਕ ਯਾਨੀ ਉਨਰੀ ਅੰਦਰੋਂ ਆਈ ਰਸਕ ਬੈਰਾਗ ਸਭਿਅਤਾ ਨੂੰ ਪਾਲਣ ਲਈ ਸਿੱਖ ਵਿੱਦਿਆ ਨੂੰ ਸਿੱਖ ਐਟਮੋਸਫੇਅਰ ਯਾਨੀ ਪ੍ਰਭਾਵ ਦੀ ਲੋੜ ਹੈ। ਇਹ ਅਸੀਂ ਹੋਰ ਕਿਸੇ ਨਾਲ ਸਾਂਝਾ ਕਰ ਨਹੀਂ ਸਕਦੇ। ਜੋ ਸਾਡੇ ਨਾਲ ਸਾਂਝ ਕਰਨ ਆਵੇ ਉਹ ਜੀ ਆਇਆਂ ਨੂੰ। ਇਹ ਕੌਮ ਜਿਸ ਦੀ ਡੈਸਟਨੀ ਇਹ ਭਵਿੱਖਤ ਹੈ ਕਿ ਉਹ ਕੁੱਲ ਆਦਮੀ ਮਾਤਰ ਦੀ ਇੱਕ ਬਰਾਦਰੀ ਨਾਮ ਦਾਨ ਇਸ਼ਨਾਨ ਨਾਲ ਇੱਕ ਮੁਲਕ ਇੱਕ ਘਰ ਇੱਕ ਪਿਆਰ ਪੈਦਾ ਕਰੇ। ਉਸ ਲਈ ਆਤਮਕ ਏਕਾਂਤ ਦੀ ਲੋੜ ਪਹਿਲੀ ਅਤੇ ਨੀਹੀ ਲੋੜ ਹੈ। ਜਿਸ ਪਹਿਲੀ ਅਤੇ ਅਸਲੀ ਗੱਲ ਵਿੱਚ ਅਸੀਂ ਕੰਪਰੋਮਾਈਜ਼ ਸਮਝੌਤਾ ਜਿਹਾ ਕਰਾਂਗੇ ਤਦ ਅਫੀਮ ਖਾ ਕੇ ਲੜਾਈ ਚੜ੍ਹਨ ਵਾਲੀ ਗੱਲ ਹੈ। ਫਿਰ ਦੁਹਰਾ ਦੇਈਏ, ਇਹ ਕੌਮ ਜਿਸ ਦੀ ਡੈਸਟਨੀ ਇਹ ਭਵਿੱਖਤ ਹੈ ਕਿ ਉਹ ਕੁੱਲ ਆਦਮੀ ਮਾਤਰ ਦੀ ਇੱਕ ਬਰਾਦਰੀ ਨਾਮ ਦਾਨ ਇਸ਼ਨਾਨ ਨਾਲ ਇੱਕ ਮੁਲਕ ਇੱਕ ਘਰ ਇੱਕ ਪਿਆਰ ਪੈਦਾ ਕਰੇ। ਉਸ ਲਈ ਆਤਮਕ ਏਕਾਂਤ ਦੀ ਲੋੜ ਪਹਿਲੀ ਅਤੇ ਨੀਹੀ ਲੋੜ ਹੈ। ਜਿਸ ਪਹਿਲੀ ਅਤੇ ਅਸਲੀ ਗੱਲ ਵਿੱਚ ਅਸੀਂ ਕੰਪਰੋਮਾਈਜ਼ ਸਮਝੌਤਾ ਜਿਹਾ ਕਰਾਂਗੇ ਤਦ ਅਫੀਮ ਖਾ ਕੇ ਲੜਾਈ ਚੜ੍ਹਨ ਵਾਲੀ ਗੱਲ ਹੈ। ਮੱਛੀ ਕਿੰਜ ਜੀ ਸੀ ਬਿਨ ਪਾਣੀ ਹੈ। ਸਾਡੀ ਕੌਮ ਦੀ ਇਹ ਲੋੜ ਇੰਨੀ ਜ਼ਰੂਰੀ ਵਾਈਟਲ ਹੈ ਕਿ ਇਸ ਪਰ ਕਿਆ ਸਾਡੀ ਵਿੱਦਿਆ ਅਤੇ ਕਿਆ ਸਾਡੇ ਰਾਜਸੀ ਮਾਮਲੇ ਵਿੱਚ ਸਭ ਕੌਮੀ ਅਤੇ ਸਾਂਝੇ ਕੌਮਾਂ ਵਿੱਚ ਸਾਨੂੰ ਸਾਰਿਆਂ ਨੂੰ ਪਹਿਰਾ ਦੇਣਾ ਜ਼ਰੂਰੀ ਹੈ। ਜੇ ਆਖੋ ਕਿ ਹਿੰਦੁਸਤਾਨ ਅਤੇ ਦੁਨੀਆਂ ਵਿੱਚ ਤਾਮੇਲ ਯਾਨੀ ਯੂਨਿਟੀ ਅਤੇ ਏਕਤਾ ਅਤੇ ਕੌਮੀਅਤ ਸਾਰੇ ਹਿੰਦੁਸਤਾਨ ਦੀ ਇੱਕ ਹੋਣ ਦਾ ਯਤਨ ਹੈ, ਅਤੇ ਮੈਂ ਇਹ ਵੱਖਰਾਪਨ ਸਪਿਰਿਚੁਅਲ ਆਈਸੋਲੇਸ਼ਨ ਇਹ ਆਤਮਕ ਵੱਖਰਾਪਨ ਕਿਉਂ ਦਿਸ ਰਿਹਾ ਹਾਂ? ਹਿੰਦੁਸਤਾਨ ਕੀ ਮੈਂ ਤਾਂ ਦੱਸ ਆਇਆ ਹਾਂ, ਏਸ਼ੀਆ ਸਾਰਾ ਇੱਕ ਕੌਮ ਹੈ ਅਤੇ ਏਸ਼ੀਆ ਦੀਆਂ ਕੌਮਾਂ ਦੀ ਨੁਹਾਰ ਰੂਪ ਰੰਗ ਓਨਰ ਮਜ਼ੂਰੀ ਇੱਕ ਹੈ। ਪਰ ਏਕਤਾ ਏਕਤਾ ਕਹਿਣ ਮਾਤਰ ਹੈ, ਅਮਲੀ ਜੀਵਨ ਵੱਖ ਵੱਖ ਹੈ। ਆਕਾਸ਼ ਸਾਡੇ ਸਾਰਿਆਂ ਦੇ ਸਿਰ 'ਤੇ ਇੱਕ ਹੈ, ਪਰ ਘਰਾਂ ਦੇ ਛੱਤ ਆਪਣੇ ਆਪਣੇ। ਇਸ ਲਈ ਇਸੀ ਨੁਕਤੇ ਖਿਆਲ ਥੀ ਮੈਂ ਆਪਦੇ ਸਾਹਮਣੇ ਚੰਦ ਖੁੱਲ੍ਹੇ ਖੁੱਲ੍ਹੇ ਪਰ ਅਮਲੀ ਜ਼ਿੰਦਗੀ ਦੇ ਜੀਂਦੇ ਵਾਕਿਆਤ ਯਾਨੀ ਫੈਕਟਸ ਰੱਖਣਾ ਚਾਹੁੰਦਾ ਹਾਂ। ਹਰ ਇੱਕ ਕੌਮ ਦੀ ਕੀ ਅੰਗਰੇਜ਼ ਅਤੇ ਕੀ ਜਰਮਨ, ਇਹ ਕੌਮੀਅਤ ਇੱਕ ਓਪਟੀਕਲ ਜਿਹਾ ਇਲੂਜ਼ਨ ਹੀ ਹੁੰਦਾ ਹੈ, ਅੱਖਾਂ ਨੂੰ ਧੋਖਾ ਜਿਹਾ ਹੀ ਹੁੰਦਾ ਹੈ। ਹਾਂ, ਇਸ ਇਲੂਜ਼ਨ ਭੁਲੇਖੇ ਨਾਲ ਇੱਕ ਗੱਲ ਜਿਹੀ ਬੱਝ ਜਾਂਦੀ ਹੈ ਅਤੇ ਖਾਸ ਖਾਸ ਕੌਮਾਂ ਅਤੇ ਲੋੜਾਂ ਲਈ ਲੋਕ ਥੋੜ੍ਹੇ ਚਿਰਾਂ ਲਈ ਖਾਸ ਖਾਸ ਵੇਲੇ ਇਕੱਠੇ ਹੋ ਬਹਿੰਦੇ ਹਨ। ਹਿੰਦੁਸਤਾਨ ਵਿੱਚ ਜਿਵੇਂ ਮੈਂ ਅੱਗੇ ਟੈਕਨੀਕਲ ਐਜੂਕੇਸ਼ਨ ਕਾਰੀਗਰੀ ਦੀ ਵਿੱਦਿਆ ਦੀ ਸੁਰਖੀ ਹੇਠ ਵਿਸਤਾਰ ਨਾਲ ਦੱਸਾਂਗਾ, ਕੌਮਾਂ ਅਤੇ ਬਰਾਦਰੀਆਂ ਅਨੇਕਾਂ ਹਨ। ਇਹ ਕੌੜਾ ਸੱਚ ਤਾਂ ਹੈ, ਮੁਲਕੀ ਹੱਦਾਂ ਪਹਾੜਾਂ ਜੋਗ੍ਰਾਫੀਕਲ ਲਿਮਿਟਸ ਸਦਾ ਆਦਮੀ ਨੂੰ ਵੱਖ ਕਰ ਰੱਖਦੀਆਂ ਹਨ। ਇੰਨਾ ਵੱਡਾ ਮੁਲਕ ਖਾਸ ਖਾਸ ਵੇਲਿਆਂ ਨੂੰ ਛੱਡ ਇਕੱਠਾ ਚਿਰਕਾਲ ਲਈ ਹੋਣਾ ਇੱਕ ਸੁਫਨਾ ਜਿਹਾ ਹੈ, ਜਿਹੜਾ ਅੱਜ 50 ਸਾਲ ਥੀ ਅੰਗਰੇਜ਼ੀ ਪੜ੍ਹੇ ਦਿਮਾਗ ਵਿੱਚ ਆਇਆ, ਅੰਗਰੇਜ਼ੀ ਲਿਟਰੇਚਰ ਨੇ ਪਾਣੀ ਦੇ ਸਿੰਚਿਆ, ਪਰ ਹਾਲੇ ਤੱਕ ਕੋਈ ਐਸੇ ਨਿਸ਼ਾਨ ਨਹੀਂ ਦਿਸਦੇ ਕਿ ਹਿੰਦੂ ਆਪਣਾ ਹਿੰਦੂਪਣਾ, ਮੁਸਲਮਾਨ ਆਪਣਾ ਮੁਸਲਮਾਨ ਹੋਣਾ, ਪਾਰਸੀ ਆਪਣਾ ਪਾਰਸੀਪਣਾ, ਅਤੇ ਮਰਹੱਟੇ ਆਪਣਾ ਮਰਹੱਟਾਪਣਾ, ਅਤੇ ਬੰਗਾਲੀ ਆਪਣੀ ਬੰਗਾਲੀਅਤ ਛੱਡ ਕੇ ਇੱਕ ਰੰਗੀ ਕੌਮ ਹੋਣ ਦੀ ਗਰਜ਼ ਨਾਲ ਮਿਲ ਜੁਲ ਜਾਣਗੇ। ਔਰ ਉਹਨਾਂ ਦੇ ਅੰਦਰ ਦਾ ਕੇਂਦਰ ਉਹ ਏਸ਼ੀਆਈ ਕੇਂਦਰ ਹਿੱਲ ਜਾਏਗਾ ਅਤੇ ਕਦੀ ਕੌਮੀਅਤ ਦੇ ਅੱਖਾਂ ਦੀ ਭੁੱਲ ਜਾਈ ਲਈ ਜਾਪਾਨ ਵਾਂਗੂ ਸਾਰਾ ਹਿੰਦੁਸਤਾਨ ਇੱਕ ਹੋ ਜਾਏਗਾ। ਜਦ ਤੱਕ ਵੱਖਰੇ ਫਿਰਕੇ ਦਲ ਹੈਨ ਅਤੇ ਸੰਪਰਦਾ ਅਤੇ ਉਹਨਾਂ ਦੇ ਜਿੰਨ ਦੇ ਸੋਹਵੇਂ ਸੋਰਸ ਆਫ ਇੰਸਪੀਰੇਸ਼ਨ ਵੱਖ ਹਨ ਅਤੇ ਉਹਨਾਂ ਨੂੰ ਰੱਖਣਾ ਵੱਖਰਾ ਹਰ ਇੱਕ ਆਪਣਾ ਪਰਮ ਧਰਮ ਸਮਝ ਰਿਹਾ ਹੈ, ਤਦ ਤੱਕ ਇਹ ਕੌਮੀਅਤ ਦਾ ਭੁਲੇਖਾ ਇੱਕ ਰੁਪਏ ਵਰਗਾ ਸੱਚਾ ਭੁਲੇਖਾ ਬਣ ਕੇ ਚਾਲੂ ਨਹੀਂ ਹੋ ਸਕਦਾ। ਇਹ ਇੱਕ ਕੌਮੀਅਤ ਦਾ ਖਿਆਲ ਅਤੇ ਆਦਰਸ਼ ਇਸ ਮੁਲਕ ਦੇ ਮੈਦਾਨ ਦੇ ਫਾਸਲੇ ਹੀ ਸੰਭਵ ਕਰ ਦੇਣਗੇ। ਮੈਂ ਆਪ ਨੂੰ ਦੱਸਾਂਗਾ ਕਿ ਜਾਪਾਨ ਨਿੱਕਾ ਜਿਹਾ ਹੋਣ ਕਰਕੇ ਅਤੇ ਸਭ ਤੋਂ ਵੱਡਾ ਕਾਰਨ ਉਸਦਾ ਨਿੱਕਾ ਜਿਹਾ ਹੋਣਾ ਹੈ। ਨਾਲੇ ਸਦੀਆਂ ਦੀ ਆਰਟਿਸਟਿਕ ਉਨਰੀ ਸੱਭਿਅਤਾ ਦੀ ਨਿਗਰ ਮੰਦਰ ਦੀ ਉਸਾਰੀ ਹੋਣ ਕਰਕੇ ਅਤੇ ਸਦੀਆਂ ਥੀ ਇੱਕ ਉੱਚੀ ਅਭਿਆਸੀ ਸੁਰਤ ਯਾਨੀ ਪਰਸਨੈਲਿਟੀ ਨਾਲ ਵੱਡੇ ਹੋਣ ਕਰਕੇ ਉਹ ਬਿਜਲੀ ਵਾਂਗ ਉਸ ਕੌਮੀਅਤ ਦੇ ਅੱਖਾਂ ਦੇ ਭੁਲੇਖੇ ਓਪਟੀਕਲ ਇਲੂਜ਼ਨ ਵਿੱਚ ਬੱਜੇ ਪਏ ਸਨ। ਇੱਕ ਨਿੱਕਾ ਜਿਹਾ ਟੱਬਰ ਸੀ ਜਾਪਾਨ ਮਿਕਾਰੋ ਦਾ, ਇੱਕ ਨਿੱਕਾ ਜਿਹਾ ਟੱਬਰ ਹੈ ਅਤੇ ਅਰਥਾਂ ਵਿੱਚ ਵੀ ਕੌਮ ਹੈ। ਮਿਨਾਜ਼ੋ ਦੇ ਇੱਕ ਇੱਕ ਹੁਕਮ ਨੇ ਹੋਰ ਦੇ ਹੋਰ ਬਣਾ ਕਰੇ। ਸੋਸ਼ਲ ਰਿਫੋਰਮ, ਕੁਰੀਤੀਆਂ, ਕੁਰੈਤਾਂ ਅਤੇ ਕੌਮੀ ਕਮਜ਼ੋਰੀਆਂ ਨੂੰ ਇੱਕ ਪਾਤਸ਼ਾਹੀ ਫੁਰਮਾਨ ਨੇ ਇੱਕ ਦਿਨ ਵਿੱਚ ਨਿਰਮੂਲ ਕੀਤਾ। ਜ਼ਨਾਨੀਆਂ ਨੂੰ ਜਾਪਾਨ ਨਹੀਂ ਸੀ ਪੜਾਉਂਦਾ ਹੋਰ ਏਸ਼ੀਆ ਦੀ ਕੌਮਾਂ ਵਾਂਗੂ, ਪਰ 40 ਸਾਲ ਦੇ ਅੰਦਰ 86% ਦੀ ਲੜਕੀਆਂ ਅੱਖਰ ਹਰ ਕੌਮੀ ਹੋਰ ਦੇ ਹੋਰ ਕਰ ਦਿੱਤੇ। ਜਦ ਸਭ ਮੁਲਕ ਨੇ ਇੱਕ ਹੁਕਮ ਵਿੱਚ ਬੱਜ ਟੁਰਨਾ ਹੋਇਆ, ਘੜੀ ਦੋ ਘੜੀ ਲਈ ਨਹੀਂ, ਸਾਲ ਦੋ ਸਾਲ ਨਹੀਂ, ਸਦਾ ਲਈ ਚਾਲ ਹੀ ਬਦਲ ਦੇਣੀ ਹੋਈ, ਇੱਕ ਆਦਮੀ ਦੇ ਹੁਕਮ ਵਿੱਚ ਹੋਰ ਟੁਰ ਖਲੋਣਾ, ਉਸ ਆਦਮੀਆਂ ਦੇ ਕੱਠ ਦੀ ਚਾਲ ਨੂੰ ਕੌਣ ਰੋਕ ਸਕਦਾ ਹੈ। ਇੱਥੇ ਮੈਂ ਇਹ ਵੀ ਕਹਾਂਗਾ ਕਿ ਸਦੀਆਂ ਤੋਂ ਕੋਮਲ ਉਨਰਾਂ ਵਿੱਚ ਪੱਕੀ ਸੁਰਤ ਦੀ ਸੱਭਿਅਤਾ ਦੀ ਨਿਗਰ ਉਸਾਰੀ ਨੇ ਉਸ ਏਸ਼ੀਆ ਆਤਮਕ ਕੇਂਦਰ ਧਾਰਨ ਕਰਨ ਦੇ ਜੋ ਵਹਿਮ ਅਤੇ ਭਰਮ ਸਨ, ਜੋ ਮਜ਼ਹਬ ਦੀਆਂ ਆਮ ਜ਼ਿੰਮੇਵਾਰੀਆਂ ਹੁੰਦੀਆਂ ਹਨ, ਉਸ ਨਿਗਰ ਹੋਈ ਸੁਰਤ ਨੇ ਜਾਪਾਨ ਦੇ ਦਿਲਾਂ ਅਤੇ ਦਿਮਾਗਾਂ ਅਤੇ ਹੱਥਾਂ ਵਿੱਚ ਕੜ ਛੱਡੀਆਂ ਸਨ। ਜਾਪਾਨ ਆਪਾ ਪਛਾਣ ਚੁੱਕਾ ਸੀ ਅਤੇ ਉਸਦਾ ਕੇਂਦਰ ਨਿਰਾ ਵਿਦਿਅਕ ਜੇ ਖਿਆਲ ਸਜੈਸ਼ਨ ਦੀ ਥਾਂ ਜੀਵਨ ਦੇ ਹਰ ਰੰਗ ਵਿੱਚ ਆ ਚੁੱਕਾ ਸੀ, ਰਸ ਭਰ ਗਿਆ ਸੀ। ਜਾਪਾਨ ਦੇ ਇੱਕ ਮੁੱਠ ਹੋ ਜਾਣ ਦਾ ਇਹ ਭੇਦ ਹੈ ਜਿਵੇਂ ਸਾਡੇ ਸਤਿਗੁਰਾਂ ਨੇ ਮਜ਼ਹਬ ਨੂੰ ਕੇਵਲ ਰਸ, ਕੇਵਲ ਸਤੋ ਗੁਣ ਦੇ ਰਸਕ ਬੈਰਾਗ ਵਿੱਚ ਆਣ ਸ਼ੁੱਧ ਸਰੂਪ ਕੀਤਾ, ਇਸੀ ਤਰ੍ਹਾਂ ਜਾਪਾਨ ਵਿੱਚ ਸਦੀਆਂ ਦੀ ਨਿਗਰ ਉਸਾਰੀ ਨੇ ਮਜ਼ਹਬ ਨੂੰ ਕੋਮਲ ਉਨਰ ਦੇ ਪੱਕੇ ਜੀਵਨ ਆਰਟਿਸਟਿਕ ਲਾਈਫ ਵਿੱਚ ਕਾਰੀਗਰ ਹੁਨਰੀ ਜੀਵਨ ਕਰ ਦਿੱਤਾ। ਅਤੇ ਖਾਸ ਇਸ ਵਜ੍ਹਾ ਕਰਕੇ ਮਜ਼ਹਬ ਦੀਆਂ ਤੰਗੀਆਂ ਅਤੇ ਵਹਿਮਾਂ ਅਤੇ ਭਰਮਾਂ ਥੀ ਜਿਨ੍ਹਾਂ ਨੂੰ ਕੱਢਣ ਲਈ ਹਿੰਦੁਸਤਾਨ ਦੀ ਇੱਕ ਇੱਕ ਮਜ਼ਹਬੀ ਜਮਾਤ ਵਿੱਚ ਸਦੀਆਂ ਦੇ ਵਕਤ ਅਤੇ ਕੁਰਬਾਨੀਆਂ ਦੀ ਲੋੜ ਹੈ। ਉੱਥੇ ਜਾਪਾਨ ਸਾਰੇ ਨੂੰ ਆਜ਼ਾਦ ਕੀਤਾ। ਇੱਥੇ ਸਿੱਖ ਨੂੰ ਸਤਿਗੁਰੂ ਨੇ ਉਸ ਰੰਗ ਅਤੇ ਪਿਆਰ ਰਸ ਭਰੇ ਦਿਲ ਵਿੱਚ ਸਿੰਜੇ ਮਨ ਅਤੇ ਤਨ ਅਤੇ ਉਹਨਾਂ ਦੀ ਸਾਂਝੀ ਕਰਤਾਰੀ ਸਜਾਈ। ਕਰਤਾਰਤਾ ਕ੍ਰੀਏਟਿਵ ਲੇਬਰ ਨਾਲ ਭਰੇ ਸੇਵਾ ਦੁਆਰਾ ਵਹਿਮ ਰੂਪ ਮਜ਼ਹਬ ਥੀ ਆਜ਼ਾਦ ਕੀਤਾ। ਅਸੀਂ ਪੂਰੇ ਅਰਥ ਵਿੱਚ ਸਤਿਗੁਰਾਂ ਨਾਲ ਬੱਝੇ ਇੱਕ ਜਾਪਾਨ ਵਰਗੀ ਨਵੀਂ ਕੌਮ ਬਣਾਏ ਗਏ ਵਹਿਮ, ਇੱਕ ਟਬਰੀ ਕੌਮ, ਉਸੀ ਤਰ੍ਹਾਂ ਇੱਕ ਸੋਮੇ ਨਾਲ ਜਕੜੀ ਬਣਾਏ ਗਏ। ਇਹ ਮੁਲਕ, ਇਹ ਵਹਿਮ ਜਾਤਾਂ ਪਾਤਾਂ ਮਾਰਿਆ ਹਿੰਦੁਸਤਾਨ ਜਿਹੜਾ ਹਾਲੇ ਤੱਕ ਇਹ ਫੈਸਲਾ ਨਹੀਂ ਕਰ ਸਕਿਆ ਕਿ ਕੁੱਲ ਸੋਸ਼ਲ ਰਿਫੋਰਮ ਯਾਨੀ ਜਾਤੀ ਸੁਧਾਰ ਦਾ ਪ੍ਰੋਗਰਾਮ ਇੱਕ ਦਿਨ ਵਿੱਚ ਪੂਰਨ ਕਰਨਾ ਕੋਈ ਕਠਿਨ ਗੱਲ ਨਹੀਂ, ਆਪਣੀ ਵਿਧਵਾ ਬੱਚੀਆਂ ਦੇ ਮੁੜ ਵਿਵਾਹ ਦਾ ਫੈਸਲਾ ਨਹੀਂ ਕਰ ਸਕਿਆ। ਈਸ਼ਰ ਚੰਦ ਵਿਦਿਆ ਸਾਗਰ ਜਿਹੀਆਂ ਜਾਨਾਂ ਇਸ ਵਹਾ ਦੇ ਕੱਢਣ ਲਈ ਖਾ ਚੁੱਕਿਆ ਹੈ। ਉਹ ਮੁਲਕ ਜਿਹੜਾ ਇਹ ਨਿੱਕੀ ਜਿਹੀ ਗੱਲ ਕਰਨ ਲਈ ਇੰਨਾ ਵਕਤ ਲੈਂਦਾ ਹੈ, ਉਹ ਮੁਲਕ ਜਿਸਦਾ ਮਜ਼ਹਬ ਹਾਲੇ ਵੀ ਰਸੋਈ ਨਾਲ ਬੱਝਾ ਪਿਆ ਹੈ, ਭਾਵੇਂ ਵਿਵੇਕਾਨੰਦ ਸਵਾਮੀ ਜੇ ਉੱਚੇ ਲੋਕ ਇਹਨਾਂ ਨੂੰ ਵੰਗਾਰ ਵੰਗਾਰ ਇਹਨਾਂ ਦੇ ਵਹਿਮਾਂ ਨੂੰ ਨੰਗਾ ਕਰ ਗਏ, ਉਸ ਵਿੱਚ ਕੌਮ ਹਨ ਜੋ ਜਾਪਾਨ ਵਰਗੀ ਥਿਰ ਹੋਈ ਕੌਮੀਅਤ ਦੇ ਸੁਪਨੇ ਲੈ ਰਹੇ ਹਨ, ਜਿੱਥੇ ਵੱਡੇ ਵੱਡੇ ਰੂਹਾਨੀ ਪੈਗੰਬਰ ਅਤੇ ਰਹਿਬਰ ਕੌਮਾਂ ਦੇ ਕਰਤਾਰ ਇੰਨੇ ਵੱਡੇ ਮੁਲਕ ਨੂੰ ਇੱਕ ਜਫੀ ਵਿੱਚ ਲੈਣ ਦਾ ਹੀਆ ਨਾ ਕਰ ਸਕੇ। ਇਹ ਪੜ੍ਹੇ ਲਿਖੇ ਕੀ ਕਰ ਰਹੇ ਹਨ? ਅਤੇ ਮੁੜ ਦੇਖੋ, ਪੰਜਾਬ ਦੀਆਂ ਭੈਣਾਂ ਦੇ ਦਿਲਚੀਰਵੇਂ ਵਹਿਣ ਆਪਣੇ ਬੰਗਾਲ ਢਾਕੇ ਦੇ ਲੋਕਾਂ 'ਤੇ ਕੋਈ ਅਸਰ ਨਹੀਂ ਪਾ ਸਕਦੇ। ਪੰਜਾਬੀ ਬੋਲੀ ਵਾਲੇ ਬੰਗਾਲੀ ਬੋਲ ਦੇ ਅਸਰ ਨੂੰ ਅਣਜਾਣ ਨਹੀਂ ਕਰ ਸਕਦੇ। ਪੰਜਾਬ ਬੰਗਾਲ ਮਿਲ ਨਹੀਂ ਸਕਦੇ। ਹਿੰਦੁਸਤਾਨ ਦੀ ਵੱਖਰੀ ਵੱਖਰੀ ਕੌਮ ਆਪਣੇ ਸੋਰਸ ਇੰਸਪੀਰੇਸ਼ਨ ਇਲਹਾਮ ਦੇ ਸੋਮੇ ਥੀ ਕਦੀ ਜੁਦਾ ਨਹੀਂ ਕੀਤੀ ਜਾ ਸਕਦੀ ਅਤੇ ਰਾਜਪੂਤ ਨੂੰ ਆਪਣੇ ਕਲੈਨ ਦੇ ਇੰਸਪੀਰੇਸ਼ਨ ਯਾਨੀ ਕੌਮੀ ਜੋਸ਼ ਥੀ ਕੱਟ ਕਿਸੇ ਦੂਜੇ ਹੋਰ ਕਿਸੇ ਨਾਲ ਜੋੜਿਆ ਜਾ ਸਕਦਾ ਹੈ। ਔਰੰਗਜ਼ੇਬ ਬਾਦਸ਼ਾਹ ਨੇ ਬੜੀ ਸਿਆਣਪ ਕੀਤੀ ਸੀ। ਜਦ ਆਪ ਚਾਹੁੰਦੇ ਸਾਰਾ ਮੁਲਕ ਇੱਕ ਹੋ ਜਾਏ, ਅਗਰ ਉਸ ਵੇਲੇ ਹੋ ਜਾਂਦੇ ਤਾਂ ਸ਼ਾਇਦ ਅੱਜ ਕੱਲ੍ਹ ਦੇ ਹਿੰਦੁਸਤਾਨ ਦੀ ਕੌਮੀਅਤ ਦਾ ਅਮਲੀ ਰੰਗ ਕੁਛ ਫਿਰਦਾ। ਪਰ ਰਾਜਪੂਤ ਆਪਣੀ ਬਰਾਦਰੀ ਦੇ ਇਤਿਹਾਸ ਯਾਨੀ ਜਾਤੀ ਜੋਸ਼ ਇੰਸਪੀਰੇਸ਼ਨ ਥੀ ਤਾਂ ਨਾ ਤੋੜੇ ਜਾ ਸਕੇ ਅਤੇ ਮਰਹੱਟੇ ਪੱਥਰ ਦੀ ਦੀਵਾਰ ਵਾਂਗ ਖੜ੍ਹੇ ਹੋ ਗਏ, ਜਿਸ 'ਤੇ ਅਲੱਗ ਅਲੱਗ ਮੁਗਲ ਇੰਪਾਇਰ ਟੱਕਰਾਂ ਮਾਰ ਕੱਚੇ ਬੀਂਡੇ ਦੀ ਵਾਂਗ ਟੁੱਟ ਗਈ। ਔਰੰਗਜ਼ੇਬ ਦੀ ਇਹ ਭੁੱਲ ਸੀ ਕਿ ਉਹ ਮਜ਼ਬਾਂ ਨੂੰ ਜ਼ੁਲਮ ਨਾਲ ਭੰਨ ਕੇ ਕਰ ਲੈਣਾ ਚਾਹੁੰਦਾ ਸੀ, ਸੋ ਟੁੱਟ ਕੇ ਰਹਿ ਗਿਆ। ਹਾਂਜੀ, ਔਰੰਗਜ਼ੇਬ ਦੀ ਭੁੱਲ ਇਹ ਸੀ ਕਿ ਉਹ ਮਜ਼ਬਾਂ ਨੂੰ ਜ਼ੁਲਮ ਨਾਲ ਭੰਨ ਕੇ ਇੱਕ ਕਰ ਲੈਣਾ ਚਾਹੁੰਦਾ ਸੀ, ਸੋ ਟੁੱਟ ਕੇ ਰਹਿ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।